ਤੇ ਅਚਾਨਕ ਬਹੁਤ ਚੰਗੇ ਸ਼ਗਨ ਵੀ ਹੋ ਗਏ।
ਗਰਜੂ ਕਾਨਿਆਰ ਚਮਕੀ ਤੜਤਾ।
ਬਾਬਾ ਜੀ ਭੋਜਨ ਛਕ ਰਹੇ ਸਨ, ਉਸ ਵੇਲੇ ਬੱਦਲ ਦੀ ਘਟਾ ਚੜ ਕੇ ਆਈ ਤੇ ਨਾਲ ਬੱਦਲ ਗੱਜਿਆ ਵੀ ਬਹੁਤ ਤੇ ਲਸ਼ਕਿਆ ਵੀ ਬਹੁਤ।
ਤਿਨਕੋ ਦੇਖ ਬ੍ਰਿਧ ਹਰ ਖਾਏ।
ਉਸ ਕੌਤਕ ਨੂੰ ਦੇਖ ਕੇ ਬਾਬਾ ਬੁੱਢਾ ਸਾਹਿਬ ਜੀ ਹੋਰ ਵੀ ਬਹੁਤ ਪ੍ਰਸੰਨ ਹੋ ਗਏ।
ਬੈਠਾ ਤਖ਼ਤ ਮਹਿਲ ਹੋਈ ਜੂਦਾ।
ਉਹਨਾਂ ਨੇ ਬਚਨ ਕੀਤੇ ਵੀ ਹੁਣ ਗੱਦੀ ਤੇ ਨਹੀਂ, ਮੰਜੀ ਸਾਹਿਬ ਤੇ ਨਹੀਂ, ਤਖ਼ਤ ਤੇ ਬੈਠਣਗੇ ਤੇ ਬਹੁਤ ਸੂਰਬੀਰ ਬਹਾਦਰ ਹੋਣਗੇ।
ਰਣ ਪ੍ਰਹਨੇ ਰਿਪਨ ਸਮਦਾਏ।
ਜੰਗ ਦੇ ਪਿਆਰੇ ਹੋਣਗੇ, ਜੰਗ ਨਾਲ ਪਿਆਰ ਕਰਨਗੇ ਤੇ ਬਹੁਤ ਸਾਰੇ ਧਰਮ ਦੇ ਦੁਸ਼ਮਣਾਂ ਨੂੰ, ਗੁਰੂ ਘਰ ਦੇ ਦੁਸ਼ਟਾਂ ਨੂੰ ਸੋਧਣਗੇ।
ਗੁਣ ਵਿਸ਼ਾਲ ਨਿਜ ਵੰਸ ਵਰਧਾਵ ਹੈ।
ਉਹਨਾਂ ਵਿੱਚ ਬਹੁਤ ਵੱਡੇ ਗੁਣ ਹੋਣਗੇ ਤੇ ਆਪਣੀ ਜਿਹੜੀ ਵੰਸ ਹੈ ਗੁਰੂ ਕੀ ਸਿੱਖੀ ਨਾਦੀ ਤੇ ਬਿੰਦੀ ਬੰਸ ਨੂੰ ਬਹੁਤ ਵਧਾਉਣਗੇ।
ਗੁਰ ਕਰਮੇ ਅਸ ਸੋਤੇ ਉਪਜਾਏ।
ਐਸੇ ਗੁਰੂ ਘਰ ਦੇ ਵਿੱਚ ਹੁਣ ਪੁੱਤਰ ਪੈਦਾ ਹੋਣਗੇ।
ਸੁਣਤ ਪ੍ਰਸੰਨ ਭਾਈ ਗੁਰ ਅਰਜਨ।
ਗੁਰੂ ਅਰਜਨ ਦੇ ਮਹਾਰਾਜ ਨੇ ਜਦੋਂ ਮਾਤਾ ਗੰਗਾ ਜੀ ਦੇ ਪਾਸੋਂ ਬਚਨ ਬਲਾਸ ਸੁਣੇ ਤੇ ਬਹੁਤ ਪ੍ਰਸੰਨ ਹੋ ਗਏ।
ਮਹਿਮਾ ਸੰਤਨ ਕਰੇ ਉਚਾਰ।
ਗੁਰੂ ਅਰਜਨ ਦੇ ਮਹਾਰਾਜ ਤੇ ਪਹਿਲਾਂ ਵੀ ਬੇਅੰਤ ਸੰਤਾਂ ਦੀ ਮਹਿਮਾ ਬਾਣੀ ਦੁਆਰਾ ਉਚਾਰਨ ਕਰ ਰਹੇ ਸਨ ਤੇ ਉਸ ਵੇਲੇ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਜਿਹੜੇ ਪੂਰਨ ਮਹਾਂਪੁਰਖਾਂ ਦੀ ਮਹਿਮਾ ਉਚਾਰਨ ਕਰਕੇ ਸਮਝਾਈ।
ਸੁਸ਼ਕੋ ਸਥਲ ਜਲ ਪਾਲ ਮਹਿ ਪੂਰੇ।
ਲੋ ਜਿਹੜੇ ਪੂਰਨ ਮਹਾਂਪੁਰਖ ਹੁੰਦੇ ਨੇ ਉਹਨਾਂ ਦੇ ਬਚਨ ਅਟਲ ਹੁੰਦੇ ਨੇ। ਜੇ ਕੋਈ ਸੁੱਕਾ ਥਾਂ ਹੋਵੇ ਇੱਕ ਪਲ ਦੇ ਨਾਲ ਹੀ ਬਚਨ ਕਰਦੇ ਨੇ, ਜਲਦੀ ਨਾਲ ਭਰ ਸਕਦੇ ਹਨ।
ਪੂਰਨ ਸ਼ੁਸ਼ਕ ਕਰਾਂ ਇੱਕ ਵਾਰ।
ਜੇ ਪਹਿਲਾਂ ਕੋਈ ਭਰਿਆ ਹੋਇਆ ਹੋਵੇ, ਤਲਾਅ ਕੋਈ ਸਰੋਵਰ ਜਾਂ ਕੋਈ ਖੂਹ ਜਾਂ ਕੋਈ ਦਰਿਆ, ਤੇ ਇੱਕੋ ਬਚਨ ਦੇ ਨਾਲ ਹੀ ਉਹਨੂੰ ਸੁਕਾ ਸਕਦੇ। ਇਹ ਮਹਾਂਪੁਰਖਾਂ ਦੀ ਮਹਿਮਾ ਹੈ, ਜੋ ਬਚਨ ਕਹਿ ਦੇਣ ਉਹ ਉਹਨਾਂ ਦਾ ਪੂਰਾ ਹੋ ਜਾਂਦਾ ਹੈ।
ਰੰਕ ਰਾਵ ਤੇ ਰਾਵ ਰੰਕ ਤੇ।
ਜੇ ਉਹ ਚਾਹੁਣ ਕਿਸੇ ਰਾਜੇ ਤੋਂ ਕੰਗਾਲ ਬਣਾ ਸਕਦੇ ਨੇ ਤੇ ਕਿਸੇ ਕੰਗਾਲ ਨੂੰ ਰਾਜਾ ਵੀ ਬਣਾ ਸਕਦੇ ਹਨ।
ਮ੍ਰਿਤ ਜੀਵਾਏ ਜੀਵਤ ਦੇ ਮਾਰ।
ਜੇ ਕੋਈ ਮਰਿਆ ਹੋਵੇ ਉਹਨੂੰ ਮਹਾਂਪੁਰਖ ਜਿਉਂਦਾ ਕਰ ਸਕਦੇ ਨੇ ਤੇ ਜਿਹੜੇ ਜਿਉਂਦੇ ਨੇ ਉਹਨਾਂ ਨੂੰ ਮਾਰ ਸਕਦੇ ਨੇ। ਇਹਨਾਂ ਮਹਾਂਪੁਰਖਾਂ ਦੇ ਬਚਨਾਂ ਦੇ ਵਿੱਚ ਇੰਨੀ ਤਾਕਤ ਆ ਜਾਂਦੀ ਹੈ।
ਅਚਲ ਚਲਾਵੇ ਚਲਤ ਥਿਰਾਵੇ।
ਤੇ ਜਿਹੜੇ ਅਚਲ ਨੇ ਜਿਵੇਂ ਪਹਾੜ ਨੇ, ਕੋਈ ਹੋਰ ਬਿਰਸ਼ਾਦਕ ਨੇ, ਉਹ ਜਿਹੜੇ ਅਚਲ ਨੇ ਜੜ ਨੇ ਉਹਨਾਂ ਨੂੰ ਤੋਰ ਸਕਦੇ ਨੇ, ਚਲਾ ਸਕਦੇ ਨੇ। ਤੇ ਜਿਹੜੇ ਚੱਲਣ ਵਾਲੀਆਂ ਚੀਜ਼ਾਂ ਨੇ, ਪਾਣੀ ਹੈ ਹਵਾ ਹੈ, ਉਹਨੂੰ ਖੜਾ ਸਕਦੇ ਹਨ।
ਵਾਕ ਅਮਿਟ ਹੈ ਪ੍ਰਗਟ ਸੰਸਾਰ।
ਜਿਹੜੇ ਪੂਰਨ ਮਹਾਂਪੁਰਖ ਨੇ, ਨਾਨਕ ਦਾਸ ਮੁਖਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਸਾਧ ਬਚਨ ਅਟਲਾਦਾ। ਤੇ ਇਉਂ ਗੁਰੂ ਮਹਾਰਾਜ ਕਹਿੰਦੇ ਭਾਈ ਮਹਾਂਪੁਰਖਾਂ ਦੇ ਬਚਨ ਸੰਸਾਰ ਦੇ ਵਿੱਚ ਅਮਿਟ ਨੇ, ਜੋ ਬਚਨ ਕਹਿੰਦੇ ਨੇ ਉਹ ਸੱਤ ਹੁੰਦੇ ਹਨ। ਇਹ ਗੱਲ ਸੰਸਾਰ ਵਿੱਚ ਪ੍ਰਸਿੱਧ ਹੈ।
ਅੰਤ ਸੰਤ ਕੋ ਕੋਈ ਨਾ ਪਾਵੇ।
ਜਿਹੜੇ ਪੂਰਨ ਮਹਾਂਪੁਰਖ ਨੇ ਉਹਨਾਂ ਦੇ ਵਿੱਚ ਬੇਅੰਤ ਸ਼ਕਤੀਆਂ ਨੇ, ਕੋਈ ਉਹਨਾਂ ਦਾ ਅੰਤ ਨਹੀਂ ਪਾ ਸਕਦਾ।
ਸੁਰ ਨਰ ਅਸੁਰ ਜਾਤ ਸੰਹਾਰ।
ਕੀ ਦੇਵਤੇ ਕੀ ਮਨੁੱਖ ਕੀ ਅਸਰ, ਜਿਹੜੇ ਰਾਕਸ਼ ਨੇ ਦੈਂਤ ਨੇ ਉਹ ਵੀ ਸਾਰੇ ਹਾਰ ਹੰਭ ਜਾਂਦੇ ਨੇ, ਪਰ ਪੂਰਨ ਮਹਾਂਪੁਰਖਾਂ ਦੀ ਮਹਿਮਾ ਤੇ ਉਹਨਾਂ ਦੀ ਵਡਿਆਈ ਨੂੰ ਕੋਈ ਵੀ ਨਹੀਂ ਜਾਣ ਸਕਦਾ।
ਸੰਤ ਹੁਕਮ ਕੋ ਫੇਰ ਨਾ ਸਕੇ।
ਜਿਹੜੇ ਪੂਰਨ ਮਹਾਂਪੁਰਖ ਨੇ ਉਹਨਾਂ ਦੇ ਬਚਨ ਨੂੰ ਕੋਈ ਵੀ ਮੋੜ ਨਹੀਂ ਸਕਦਾ, ਜੋ ਕਹਿਣ ਉਹ ਸੱਚ ਹੀ ਹੋ ਕੇ ਰਹਿੰਦਾ ਹੈ।
ਸਗਰੇ ਸਾਦਰ ਲੈ ਸਿਰ ਧਾਰ।
ਦੇਵੀ ਦੇਵਤੇ ਵੀ ਐਸੇ ਮਹਾਂਪੁਰਖਾਂ ਦੇ ਬਚਨਾਂ ਨੂੰ ਉਹ ਆਪਣੇ ਸਿਰ ਮੱਥੇ ਤੇ ਮੰਨ ਲੈਂਦੇ ਨੇ। ਇੱਥੇ ਦਾਸ ਨੂੰ ਇੱਕ ਛੋਟੀ ਜਿਹੀ ਘਟਨਾ ਯਾਦ ਆ ਗਈ। ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਮਹਾਂਪੁਰਖਾਂ ਤੇ ਕਲਗੀਧਰ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਸੀ। ਇੱਕ ਵਾਰ ਮਹਾਂਪੁਰਖ ਧੀਰੇ ਪੱਤਰੇ ਪਿੰਡ ਵਿੱਚ ਗਏ। ਇਹ ਫਿਰੋਜ਼ਪੁਰ ਦੇ ਨੇੜੇ ਪਿੰਡ ਹੈ, ਧੀਰਾ ਪੱਤਰਾ ਹਰੀਹਰ ਚੌਕ ਉੱਥੇ ਵੱਡਾ ਪਿੰਡ ਹੈ ਨੇੜੇ, ਉੱਥੇ ਨੇੜੇ ਇਹ ਧੀਰਾ ਪੱਤਰਾ ਪਿੰਡ ਸੀ। ਉੱਥੇ ਮਹਾਂਪੁਰਖ ਜਥੇ ਸਮੇਤ ਗਏ। ਸੁਬਹਾ ਮਹਾਂਪੁਰਖਾਂ ਨੇ ਅੰਮ੍ਰਿਤ ਵੇਲੇ ਦੀਵਾਨ ਦੇ ਵਿੱਚ ਕਥਾ ਕੀਤੀ ਤੇ ਕਥਾ ਤੋਂ ਬਾਅਦ ਮਹਾਂਪੁਰਖ ਗੁਰੂ ਮਹਾਰਾਜ ਦੀ ਤਾਬਿਆਂ ਬੈਠ ਕੇ ਕੁਛ ਸਹਿਜ ਪਾਠ ਕਰਦੇ ਸਨ। ਕੋਈ 25 ਪੱਤਰੇ 50 ਅੰਗ ਮਹਾਂਪੁਰਖ ਹਮੇਸ਼ਾ ਹੀ ਪਾਠ ਕਰਿਆ ਕਰਦੇ ਸਨ ਤੇ ਮਹਾਂਪੁਰਖ ਵਿਦਿਆਰਥੀ ਤਾਂ ਕਥਾ ਤੋਂ ਬਾਅਦ ਚਲੇ ਗਏ ਤੇ ਮਹਾਂਪੁਰਖ ਉੱਥੇ ਬੈਠ ਕੇ ਪਾਠ ਕਰ ਰਹੇ ਸਨ ਤੇ ਕੁਛ ਪਿੰਡ ਦੇ ਚਾਰ ਪੰਜ ਸੱਜਣ ਉਹ ਉੱਥੇ ਆ ਕੇ ਬੈਠ ਗਏ ਤੇ ਮਹਾਂਪੁਰਖਾਂ ਨੇ ਜਦੋਂ ਪਾਠ ਆਰੰਭ ਕੀਤਾ ਕੁਦਰਤੀ ਧਿਆਨ ਉਸ ਪਾਸੇ ਵੱਲ ਚੱਲਿਆ ਗਿਆ ਤੇ ਉਹਨਾਂ ਪ੍ਰੇਮੀਆਂ ਨੂੰ ਪੁੱਛਣ ਲੱਗੇ ਭਾਈ ਤੁਸੀਂ ਕਿਵੇਂ ਬੈਠੇ ਹੋ ਕਥਾ ਸੰਪੂਰਨ ਹੋ ਗਈ ਹੈ ਦੀਵਾਨ ਦੀ ਸਮਾਪਤੀ ਸਭ ਸੰਗਤ ਚਲੀ ਗਈ ਹੈ ਤੁਸੀਂ ਕਿਵੇਂ ਬੈਠੇ ਹੋ ਤੇ ਫਿਰ ਉਹਨਾਂ ਵਿੱਚੋਂ ਕੁਛ ਜਿਹੜੇ ਮਾਤਬਾਰ ਪਿੰਡ ਦੇ ਸਿੰਘ ਸਨ ਤੇ ਉਹਨਾਂ ਨੇ ਆਖਿਆ ਮਹਾਰਾਜ ਵੀ ਅਸੀਂ ਇੱਕ ਬੇਨਤੀ ਕਰਨੀ ਹੈ ਮਹਾਂਪੁਰਖ ਕਹਿਣ ਲੱਗੇ ਭਾਈ ਦੱਸੋ ਕੀ ਤੁਹਾਡੀ ਬੇਨਤੀ ਹੈ ਤਾਂ ਉਸ ਵੇਲੇ ਉਸ ਪਿੰਡ ਦਾ ਇੱਕ ਨੰਬਰਦਾਰ ਸੀ ਸ਼ਾਇਦ ਉਸਦਾ ਨਾਮ ਮੱਲ ਸਿੰਘ ਲਿਖਿਆ ਭਾਈ ਮੱਲ ਸਿੰਘ ਉਹ ਨੰਬਰਦਾਰ ਉੱਥੇ ਨਾਲ ਹੀ ਸੀ ਉਹਨਾਂ ਸਿੰਘਾਂ ਦੇ ਵਿੱਚ ਬੈਠਾ ਉਹਦੇ ਬਾਰੇ ਦੂਸਰੇ ਸਿੰਘ ਕਹਿਣ ਲੱਗੇ ਮਹਾਰਾਜ ਇਹ ਸਾਡੇ ਪਿੰਡ ਦਾ ਨੰਬਰਦਾਰ ਹੈ ਅਤੇ ਇਹਦੇ ਪੁੱਤਰ ਉੱਤੇ ਕਤਲ ਦਾ ਕੇਸ ਪੈ ਗਿਆ ਅਤੇ ਇਸ ਵੇਲੇ ਉਹਦੀ ਤਾਰੀਖ ਹੈ ਅਤੇ ਜਾਂ ਤਾਂ ਉਹਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਹੈ ਕਿਉਂਕਿ ਕਤਲ ਦਾ ਕੇਸ ਸੀ ਅਤੇ ਜਾਂ ਫਿਰ ਉਹਨੂੰ ਉਮਰ ਕੈਦ ਹੋ ਸਕਦੀ ਹੈ ਅਤੇ ਇਹਦਾ ਇਕੱਲਾ ਇਕੱਲਾ ਪੁੱਤਰ ਹੈ ਇਕਲੌਤਾ ਪੁੱਤਰ ਹੈ ਤੁਸੀਂ ਮਹਾਰਾਜ ਇਹਦੇ 'ਤੇ ਕਿਰਪਾ ਕਰੋ ਅਤੇ ਇਹਦਾ ਘਰ ਇਹਦੀ ਬੰਸ ਚੱਲਦੀ ਰਹਿ ਜਾਵੇ ਅਤੇ ਮਹਾਂਪੁਰਖ ਕਹਿਣ ਲੱਗੇ ਭਾਈ ਅਸੀਂ ਕੀ ਕਰ ਸਕਦੇ ਹਾਂ ਸਾਰੇ ਜੀਵ ਆਪੋ ਆਪਣੇ ਕਰਮਾਂ ਦਾ ਫਲ ਭੋਗਦੇ ਨੇ ਜਿਹਾ ਬੀਜਾ ਸੋ ਲੁਣੇ ਕਰਮਾਂ ਸੰਦੜਾ ਖੇਤ ਅਸੀਂ ਇਹਦੇ ਬਾਰੇ ਕੁਝ ਨਹੀਂ ਕਰ ਸਕਦੇ ਫਿਰ ਉਹ ਸਿੰਘਾਂ ਨੂੰ ਪਤਾ ਸੀ ਉਹ ਕਹਿਣ ਲੱਗੇ ਨਹੀਂ ਮਹਾਂਪੁਰਖ ਹੋ ਤੁਸੀਂ ਪਰਮੇਸ਼ਰ ਦੇ ਪਿਆਰੇ ਹੋ ਸਾਡੀ ਬੇਨਤੀ ਹੈ ਜ਼ਰੂਰ ਕਿਰਪਾ ਕਰੋ ਉਸ ਵੇਲੇ ਮਹਾਂਪੁਰਖਾਂ ਨੇ ਚਲੋ ਕਿ ਸਿੰਘ ਨੂੰ ਆਖਿਆ ਭਾਈ ਇਹਨਾਂ ਦੀ ਅਰਦਾਸ ਕਰ ਦਿਓ ਹੁਣ ਮਹਾਂਪੁਰਖ ਆਪਣੇ ਆਪ ਨੂੰ ਹਮੇਸ਼ਾ ਛੁਪਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਹਿੰਦੇ ਨੇ ਉਸ ਵੇਲੇ ਮਹਾਂਪੁਰਖਾਂ ਨੇ ਕਿਸੇ ਸਿੰਘ ਨੂੰ ਕਹਿ ਕੇ ਅਰਦਾਸ ਕਰਵਾਈ ਅਤੇ ਉਹਦੇ ਵਿੱਚ ਇਹੀ ਆਖਿਆ ਸੱਚੇ ਪਾਤਸ਼ਾਹ ਸਾਰੇ ਜੀਵ ਆਪਣੇ ਕਰਮਾਂ ਦਾ ਫਲ ਭੋਗਦੇ ਨੇ ਅਤੇ ਇਹ ਹੁਣ ਭਾਈ ਮੱਲ ਸਿੰਘ ਜੀ ਇਹ ਸਿੰਘ ਹੁਣ ਆਪ ਜੀ ਦੀ ਸ਼ਰਨ ਵਿੱਚ ਆਏ ਹਨ ਅਤੇ ਇਹਨਾਂ ਦੇ ਲਈ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਹਨਾਂ ਦੇ ਭਚੰਗੇ ਨੂੰ ਜੋ ਹੁਣ ਅੱਜ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਹੈ ਅਤੇ ਤੁਸੀਂ ਕਿਰਪਾ ਕਰੋ ਅੰਗ ਸੰਗ ਹੋ ਕੇ ਸਹਾਇਤਾ ਕਰੋ ਹਰ ਦੀਵਾਨ ਹਰ ਮੈਦਾਨ ਇਹਨਾਂ ਦੀ ਫਤਿਹ ਹੋਵੇ ਇਉਂ ਅਰਦਾਸ ਮਹਾਂਪੁਰਖਾਂ ਨੇ ਕਰਵਾਈ ਅਤੇ ਉਸ ਤੋਂ ਬਾਅਦ ਉਸਦਾ ਰਿਜ਼ਲਟ ਕੀ ਹੋਇਆ ਹੁਣ ਸਤਿਗੁਰੂ ਦੀ ਬਾਣੀ ਦੇ ਵਿੱਚ ਬਚਨ ਆਉਂਦਾ ਹੈ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਜਿਹੜੇ ਪੂਰਨ ਮਹਾਂਪੁਰਖ ਜਦੋਂ ਕੋਈ ਅਰਦਾਸ ਬੇਨਤੀ ਕਰ ਦੇਣ ਫਿਰ ਉਹ ਕਦੇ ਖਾਲੀ ਨਹੀਂ ਹਨ ਅਰਦਾਸਾਂ ਅਸੀਂ ਵੀ ਕਰਦੇ ਹਾਂ ਪਰ ਆਪਾਂ ਰਸਮੀ ਅਰਦਾਸਾਂ ਕਰਦੇ ਹਾਂ ਕਈ ਵਾਰੀ ਕੋਈ ਪੂਰੀ ਹੋ ਜਾਂਦੀ ਹੈ ਨਹੀਂ ਵੀ ਪੂਰੀ ਹੁੰਦੀ ਕਿਉਂਕਿ ਸਾਡੀ ਓਨੀ ਕਮਾਈ ਨਹੀਂ ਅਸੀਂ ਪਰਮੇਸ਼ਰ ਤੋਂ ਗੁਰੂ ਤੋਂ ਦੂਰ ਰਹਿੰਦੇ ਹਾਂ ਹੁਣ ਉਹ ਮਹਾਂਪੁਰਖ ਜਿਨ੍ਹਾਂ ਦੀ ਅਵਸਥਾ ਹੀ ਇਹ ਬਣ ਜਾਂਦੀ ਹੈ ਆਠ ਪਹਿਰ ਪ੍ਰਭ ਬਸਹਿ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਉਹਨਾਂ ਦੀ ਤਾਂ ਪਰਮੇਸ਼ਰ ਨੇ ਮੰਨਣੀ ਮੰਨਣੀ ਹੈ ਹੁਣ ਦੱਸਦੇ ਨੇ ਜਦੋਂ ਮਹਾਂਪੁਰਖਾਂ ਨੇ ਅਰਦਾਸ ਕੀਤੀ ਹੁਣ ਇੱਕ ਪਾਸੇ ਮੌਤ ਸੀ ਦੂਸਰੇ ਪਾਸੇ ਜ਼ਿੰਦਗੀ ਸੀ ਤਾਂ ਉਸ ਵੇਲੇ ਜੱਜ ਨੇ ਜੋ ਫੈਸਲਾ ਸੁਣਾਇਆ ਉਹ ਬੜਾ ਅਜੀਬ ਸੀ ਜਿਹੜੇ ਵਿਰੋਧੀ ਸਨ ਉਹ ਤਾਂ ਚਾਹੁੰਦੇ ਸਨ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਪਰ ਹੁਣ ਜਦੋਂ ਮਹਾਂਪੁਰਖਾਂ ਨੇ ਅਰਦਾਸ ਕਰ ਦਿੱਤੀ ਤਾਂ ਉਸ ਵੇਲੇ ਉਹ ਜੱਜ ਨੇ ਉਹਨੂੰ ਬਰੀ ਕਰ ਦਿੱਤਾ ਔਰ ਉਹ ਬਰੀ ਹੋ ਕੇ ਨੰਬਰਦਾਰ ਮੱਲ ਸਿੰਘ ਜੀ ਦਾ ਭਚੰਗੀ ਅਤੇ ਆਪਣੇ ਘਰ ਪਹੁੰਚਿਆ ਅਤੇ ਸਾਰੇ ਹੈਰਾਨ ਹੋ ਗਏ ਕਹਿੰਦੇ ਇਹਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਸੀ ਅਤੇ ਇਹ ਕਿਵੇਂ ਆ ਗਿਆ ਹੁਣ ਜੋ ਵਿੱਚ ਕਲਾ ਵਰਤੀ ਅਰਦਾਸ ਦੀ ਸ਼ਕਤੀ ਸੀ ਅਤੇ ਉਹ ਕਿਸੇ ਨੂੰ ਨਹੀਂ ਸੀ ਪਤਾ ਉਹਨਾਂ ਨੂੰ ਪਤਾ ਸੀ ਜਿਨ੍ਹਾਂ ਨੂੰ ਮਹਾਂਪੁਰਖਾਂ ਉੱਤੇ ਭਰੋਸਾ ਸੀ ਫਿਰ ਉਸ ਤੋਂ ਬਾਅਦ ਕੀ ਕੌਤਕ ਹੋਇਆ ਕਿ ਭਾਈ ਕਰਤਾਰ ਸਿੰਘ ਜੀ ਇੱਕ ਤਾਂ ਮਹਾਂਪੁਰਖ ਉਹਨਾਂ ਤੋਂ ਬਾਅਦ 'ਚ ਹੋਏ ਨੇ ਇਹ ਹੋਰ ਸੀ ਭਾਈ ਕਰਤਾਰ ਸਿੰਘ ਖਡਿਆਲ ਪਿੰਡ ਦੇ ਉਹ ਗੜਵਈ ਸਨ ਉਹਨਾਂ ਨੇ ਦਾਸ ਨੂੰ ਇਹ ਬਚਨ ਸੁਣਾਇਆ ਅਤੇ ਉਹ ਕਹਿਣ ਲੱਗੇ ਵੀ ਮਹਾਂਪੁਰਖ ਉਹ ਰਾਤ ਨੂੰ ਉਸ ਦਿਨ ਜਦੋਂ ਜਾ ਕੇ ਬਰਾਜੇ ਤਾਂ ਉਸ ਵੇਲੇ ਉਹ ਮਹਾਂਪੁਰਖ ਜਦੋਂ ਬਰਾਜੇ ਹੋਏ ਸਨ ਤੇ ਅੱਖਾਂ ਬੰਦ ਸਨ ਤੇ ਪਿਆਂ ਪਿਆਂ ਦੇ ਉਹ ਚਰਨ ਹਿੱਲ ਰਹੇ ਸੀ। ਜਦੋਂ ਚਰਨ ਹਿੱਲਦੇ ਸਨ ਤੇ ਮੈਂ ਕੋਲੇ ਦੇਖਿਆ ਤੇ ਮੈਂ ਕਿਹਾ ਵੀ ਮਹਾਂਪੁਰਖ ਬਰਾਜੇ ਹੋਏ ਨੇ, ਚਰਨ ਕਿਉਂ ਹਿੱਲਦੇ ਆ? ਜਿਵੇਂ ਕਦੇ ਪਿੱਛੇ ਨੂੰ ਕਰਨ, ਜਿਵੇਂ ਕੋਈ ਆਦਮੀ ਜਾਗਦਾ ਕਈ ਵਾਰੀ ਉਹ ਕਿਰਿਆ ਕਰਦਾ, ਕਦੇ ਪੈਰ ਇਕੱਠੇ ਕਰ ਲੈਂਦਾ ਤੇ ਕਦੇ ਸਿੱਧੇ ਕਰ ਲੈਂਦਾ, ਤੇ ਉਸ ਤਰ੍ਹਾਂ ਮਹਾਂਪੁਰਖ ਬਰਾਜੇ ਇਸ ਤਰ੍ਹਾਂ ਕਰ ਰਹੇ ਸਨ। ਉਹ ਕਹਿੰਦਾ ਮੈਂ ਹੈਰਾਨ ਹੋਇਆ, ਚਲੋ ਮਹਾਂਪੁਰਖ ਬਰਾਜੇ ਸੀ, ਮੈਂ ਆਖਿਆ ਕੁਝ ਨਹੀਂ। ਫਿਰ ਅੰਮ੍ਰਿਤ ਵੇਲੇ ਮਹਾਂਪੁਰਖ ਉੱਠੇ, ਉਹ ਕਹਿੰਦਾ ਮੈਂ ਪੁੱਛਣਾ ਹੀ ਸੀਗਾ ਵੀ ਮਹਾਂਪੁਰਖ ਵੀ ਰਾਤ ਇਸ ਤਰ੍ਹਾਂ ਵੀ ਤੁਹਾਡੇ ਪੈਰ ਕਦੇ ਤੁਸੀਂ ਇਹਨਾਂ ਨੂੰ ਸੰਕੋਚ ਲੈਂਦੇ ਸੀ, ਕਦੇ ਸਿੱਧੇ ਕਰ ਲੈਂਦੇ ਸੀ, ਕੀ ਕਾਰਨ ਹੈ? ਹੁਣ ਮਹਾਂਪੁਰਖਾਂ ਨੇ ਪਹਿਲਾਂ ਮੇਰੇ ਦਿਲ ਦੀ ਗੱਲ ਬੁੱਝ ਲਈ, ਘੱਟ ਘੱਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਤੇ ਕਹਿਣ ਲੱਗੇ ਭਾਈ ਕਰਤਾਰ ਸਿੰਘ ਵੀ ਅੱਜ ਰਾਤ ਸਾਡੇ ਕੋਲੇ ਵੀ ਇਹ ਜਿਹੜੇ ਆ ਤਿੰਨ ਦੇਵਤੇ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਆਏ ਸਨ। ਹੁਣ ਤੁਸੀਂ ਮਹਾਂਪੁਰਖਾਂ ਦੀ ਅਵਸਥਾ ਦੀ ਗੱਲ ਦੇਖੋ, ਜਿਵੇਂ ਇੱਥੇ ਤੁਸੀਂ ਸੰਤਾਂ ਮਹਾਂਪੁਰਖਾਂ ਦੀ ਮਹਿਮਾ ਸੁਣ ਰਹੇ ਹੋ। ਮਹਾਂਪੁਰਖ ਕਹਿਣ ਲੱਗੇ ਭਾਈ ਸਾਡੇ ਕੋਲੇ ਤਿੰਨ ਦੇਵਤੇ ਆਏ ਸੀ, ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਤੇ ਪਤਾ ਨਹੀਂ ਕੀ ਲੈਣ ਆਏ ਸੀ, ਸਾਨੂੰ ਇਹਦੇ ਬਾਰੇ ਨਹੀਂ ਪਤਾ। ਤੇ ਫਿਰ ਉਹ ਕਹਿੰਦੇ ਅਸੀਂ ਤੁਹਾਡੇ ਪੈਰੀ ਹੱਥ ਲਾਉਣੇ ਆ, ਤੇ ਅਸੀਂ ਆਖਿਆ ਵੀ ਅਸੀਂ ਤਾਂ ਪੈਰੀ ਹੱਥ ਕਿਸੇ ਤੋਂ ਲਵਾਉਂਦੇ ਨਹੀਂ, ਉਹ ਮੱਲੋ ਮੱਲੀ ਸਾਡੇ ਪੈਰਾਂ ਨੂੰ ਹੱਥ ਲਾਉਣਾ ਚਾਹੁੰਦੇ ਸਨ ਤੇ ਅਸੀਂ ਪੈਰ ਪਿੱਛੇ ਨੂੰ ਕਰ ਲਏ। ਫਿਰ ਉਹਨੂੰ ਇਸ ਗੱਲ ਦੀ ਸਮਝ ਆਈ ਜਦੋਂ ਮਹਾਂਪੁਰਖ ਰਾਜੇ ਸਨ ਤੇ ਪੈਰ ਪਿੱਛੇ ਸੰਕੋਚਣ ਦਾ ਕਾਰਨ ਕੀ ਸੀ। ਜੇ ਹੁਣ ਤੁਸੀਂ ਆਖੋ ਵੀ ਇਹ ਗੱਲ ਸ਼ਾਇਦ ਐਵੇਂ ਵਡਿਆਈ ਵਾਸਤੇ ਕਿਸੇ ਨੇ ਆਖ ਦਿੱਤੀ ਹੋਵੇਗੀ ਜਾਂ ਅਸੀਂ ਆਖੀ ਜਾਂਦੇ ਹੋਵਾਂਗੇ, ਪਰ ਐਸੀ ਗੱਲ ਨਹੀਂ ਹੈ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਵੀ ਇਹ ਬਚਨ ਆਉਂਦੇ ਨੇ, ਬ੍ਰਹਮ ਗਿਆਨੀ ਕੋ ਖੋਜਾ ਹੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਰੁਤਬਾ ਬਹੁਤ ਉੱਚਾ ਹੁੰਦਾ, ਦੇਵੀ ਦੇਵਤੇ ਵੀ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਤਰਸਦੇ ਨੇ। ਇਸ ਲਈ ਮਹਾਂਪੁਰਖਾਂ ਦੀ ਮਹਿਮਾ ਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੂ ਮਾਨਸ ਦੇਹਾ, ਸੰਤ ਅਨੰਤ ਹੈ ਅੰਤਰ ਨਾਹੀਂ, ਸੰਤ ਤੇ ਆਨੰਦ ਅਰਥ ਹੈ ਪਰਮਾਤਮਾ, ਸੰਤਾਂ ਤੇ ਅਨੰਤ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਹਰ ਹਰ ਜਨ ਦੋਈ ਏਕ ਹੈ, ਬੇਪ ਵਿਚਾਰ ਕਸ਼ ਨਾਹੇ, ਜਲ ਤੇ ਉਪਜਤ ਰੰਗ ਜੋ ਜਲ ਹੀ ਵਿਖੇ ਸਮਾਏ। ਭਗਤ ਕਬੀਰ ਜੀ ਨੇ ਬੜਾ ਸੁੰਦਰ ਲਿਖਿਆ ਹੈ, ਆਪ ਤੋਂ ਜਾਏ ਚਰੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ। ਆਪਣੇ ਮਹਾਂਪੁਰਖਾਂ ਦੀ ਮਹਿਮਾ ਹੈ ਕਿ ਉਹ ਇੱਕ ਰੂਪ ਹੀ ਹੋ ਜਾਂਦੇ ਨੇ ਪਰਮੇਸ਼ਰ ਦੀ। ਤੇ ਹੁਣ ਉਹ ਭਾਈ ਕਰਤਾਰ ਸਿੰਘ ਜੀ ਕਹਿਣ ਲੱਗੇ ਤੇ ਮਹਾਂਪੁਰਖੋ ਫਿਰ ਹੁਣ ਤੁਸੀਂ ਇਹ ਬੁਝਾਰਤ ਜੀ ਦਾ ਪਾ ਦਿੱਤੀ ਹੈ ਵੀ ਸਾਡੇ ਕੋਲ ਦੇਵਤੇ ਆਏ ਸੀ, ਕਿਉਂ ਆਏ ਸੀ, ਇਹਦੇ ਬਾਰੇ ਤੁਸੀਂ ਕੁਛ ਨਹੀਂ ਦੱਸਿਆ। ਉਹ ਕਹਿੰਦੇ ਵੀ ਇਹਦੇ ਬਾਰੇ ਭਗਤ ਉਜਾਗਰ ਸਿੰਘ ਜੀ ਦੱਸਣਗੇ, ਉਹ ਵੀ ਚੰਗੀ ਕਮਾਈ ਵਾਲੇ ਇੱਕ ਗੁਰਮੁਖ ਪਿਆਰੇ ਸਨ ਤੇ ਬਹੁਤ ਲੰਬਾ ਲੰਬਾ ਸਮਾਂ ਉਹ ਸਮਾਧੀ ਵਿੱਚ ਹੀ ਬੈਠ ਕੇ ਬਾਣੀ ਕੀਰਤਨ ਕਥਾ ਸੁਣਿਆ ਕਰਦੇ ਸਨ। ਉਹਨਾਂ ਦਾ ਨਗਰ ਸੀ ਕਾਨਾ ਕਸ਼ਾ, ਭਗਤ ਜੀ ਉਹਨਾਂ ਨੂੰ ਕਹਿ ਕੇ ਮਹਾਂਪੁਰਖ ਦੇ ਜਥੇ ਦੇ ਸਿੰਘ ਬੁਲਾਉਂਦੇ ਸਨ, ਭਗਤ ਉਜਾਗਰ ਸਿੰਘ। ਤੇ ਮਹਾਂਪੁਰਖ ਕਹਿਣ ਲੱਗੇ ਇਹਦੇ ਬਾਰੇ ਅਸੀਂ ਨਹੀਂ ਕੁਝ ਦੱਸ ਸਕਦੇ, ਭਗਤ ਉਜਾਗਰ ਸਿੰਘ ਜੀ ਦੱਸਣਗੇ। ਤੇ ਫਿਰ ਉਹ ਭਗਤ, ਇਹ ਵੀ ਮਹਾਂਪੁਰਖਾਂ ਦੀ ਵਡਿਆਈ ਸੀ ਵੀ ਆਪਣੇ ਆਪ ਮੂੰਹੋਂ ਨਹੀਂ ਸੀ ਕੁਛ ਕਹਿਣਾ ਚਾਹੁੰਦੇ। ਤੇ ਭਗਤ ਉਜਾਗਰ ਸਿੰਘ ਜੀ ਦੇ ਕੋਲ ਜਾ ਕੇ ਭਾਈ ਕਰਤਾਰ ਸਿੰਘ ਜੀ ਕਹਿਣ ਲੱਗੇ, ਮੈਂ ਪੁੱਛਿਆ ਵੀ ਰਾਤ ਮਹਾਂਪੁਰਖਾਂ ਦੇ ਪਾਸ ਇਹ ਤਿੰਨੇ ਦੇਵਤੇ ਆਏ ਸਨ ਤੇ ਪਤਾ ਨਹੀਂ ਕਿਉਂ ਆਏ ਸਨ। ਫਿਰ ਉਹ ਭਗਤ ਜੀ ਵੀ ਚੰਗੇ ਕਮਾਈ ਵਾਲੇ ਮਹਾਂਪੁਰਖ ਸਨ, ਉਹ ਕਹਿਣ ਲੱਗੇ ਉਹਨਾਂ ਦੇ ਆਉਣ ਦਾ ਕਾਰਨ ਇਹ ਸੀ ਵੀ ਜਿਹੜੀ ਕੱਲ੍ਹ ਇਹਨਾਂ ਨੇ ਅਰਦਾਸ ਕੀਤੀ ਸੀ ਨਾ ਮਹਾਂਪੁਰਖਾਂ ਨੇ ਵੀ ਉਸ ਨੰਬਰਦਾਰ ਦੇ ਭਚੰਗੀ ਦੀ, ਤੇ ਉਹ ਉਸ ਕਰਕੇ ਆਏ ਸੀ ਮਹਾਂਪੁਰਖਾਂ ਨੂੰ ਬੇਨਤੀ ਕਰਨ ਵਾਸਤੇ ਕਿ ਮਹਾਂਪੁਰਖੋ ਵੀ ਉਹਦਾ ਸਮਾਂ ਤੇ ਪੂਰਾ ਹੋ ਗਿਆ ਸੀ ਔਰ ਉਹਦੀ ਫਾਂਸੀ ਦੀ ਸਜ਼ਾ ਕਦੇ ਨਹੀਂ ਸੀ ਟਲ ਸਕਦੀ, ਪਰ ਤੁਸੀਂ ਜਿਹੜੀ ਅਰਦਾਸ ਕਰ ਦਿੱਤੀ ਹੈ ਨਾ ਤੇ ਹੁਣ ਉਹ ਪਰਮੇਸ਼ਰ ਨੇ ਪ੍ਰਵਾਨ ਕਰ ਲਈ। ਅਸੀਂ ਤਾਂ ਇਸ ਲਈ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਹਾਂ ਵੀ ਉਹ ਕਿਹੜੇ ਮਹਾਂਪੁਰਖ ਨੇ ਜਿਨ੍ਹਾਂ ਦੇ ਬਚਨਾਂ ਦੇ ਨਾਲ, ਜਿਨ੍ਹਾਂ ਦੀ ਅਰਦਾਸ ਦੇ ਨਾਲ ਇਹ ਫਾਂਸੀ ਦੀ ਸਜ਼ਾ ਵੀ ਟਲ ਗਈ, ਮੌਤ ਵੀ ਡਰ ਗਈ। ਅਸੀਂ ਤੇ ਇਸ ਲਈ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਹਾਂ। ਅਤੇ ਫਿਰ ਇਹ ਗੱਲ ਸੁਣ ਕੇ ਅਤੇ ਫਿਰ ਭਾਈ ਕਰਤਾਰ ਸਿੰਘ ਜੀ ਕਹਿੰਦੇ ਅਤੇ ਮੈਂ ਬੜਾ ਹੈਰਾਨ ਹੋਇਆ ਵੀ ਧੰਨ ਹਨ ਐਸੇ ਮਹਾਂਪੁਰਖ ਏਡੀ ਵੱਡੀ ਸ਼ਕਤੀ ਦੇ ਮਾਲਕ ਹੋ ਕੇ ਅਤੇ ਫਿਰ ਵੀ ਆਪਣੇ ਆਪ ਨੂੰ ਜਣਾਉਂਦੇ ਨਹੀਂ ਅਤੇ ਗੁਪਤ ਰਹਿੰਦੇ। ਸੋ ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਗੰਗਾ ਜੀ ਨੂੰ ਜਿਹੜੇ ਪੂਰਨ ਮਹਾਂਪੁਰਖ ਹੁੰਦੇ ਨੇ ਉਹਨਾਂ ਵਿੱਚ ਕਿੱਡੀ ਵੱਡੀ ਸ਼ਕਤੀ ਹੈ। ਇੱਕੋ ਬਚਨ ਦੇ ਨਾਲ ਚਾਹੇ ਉਹ ਕਿਸੇ ਮਰੇ ਨੂੰ ਜਿਉਂਦਾ ਕਰ ਦੇਣ ਅਤੇ ਜਿਉਂਦੇ ਨੂੰ ਮਾਰ ਦੇਣ ਇਹ ਉਹਨਾਂ ਦੀ ਸ਼ਕਤੀ ਆ ਜਾਂਦੀ ਹੈ।
ਸੁਰ ਨਰ ਅਸੁਰ ਜਾਤ ਸਭ ਹਾਰ
ਮਨੁੱਖ ਦੇਵ ਤੇ ਦੈਂਤ ਉਹਨਾਂ ਮਹਾਂਪੁਰਖਾਂ ਦੀ ਅੱਗੇ ਸਾਰੇ ਹਾਰ ਮੰਨ ਲੈਂਦੇ ਹਨ।
ਸੰਤ ਹੁਕਮ ਕੋ ਫੇਰ ਨਾ ਸਾਕੇ
ਇਸ ਨਾਲ ਮਿਲਦੀ ਜੁਲਦੀ ਗੱਲ ਸੀ ਸਾਖੀ ਸੀ ਇਸ ਲਈ ਸਰਵਣ ਕਰਵਾ ਦਿੱਤੀ ਵੀ ਮਹਾਂਪੁਰਖਾਂ ਦੇ ਹੁਕਮ ਨੂੰ ਕੋਈ ਦੇਵੀ ਦੇਵਤਾ ਵੀ ਮੋੜ ਨਹੀਂ ਸਕਦਾ।
ਸਗਰੀ ਸਾਦਰ ਲੈ ਸਿਰ ਧਾਰ
ਵਚਨ ਮਹਾਂਪੁਰਖ ਆਖਦੇ ਤੇ ਉਹਨੂੰ ਬੜੇ ਸਤਿਕਾਰ ਦੇ ਨਾਲ ਸਿਰ ਮੱਥੇ ਦੀ ਉਸਨੂੰ ਪ੍ਰਵਾਨ ਕਰ ਲੈਂਦੇ ਹਨ।
ਬੁੱਢਾ ਸਾਹਿਬ ਤਾਪ ਕੀ ਮੂਰਤ
ਗੁਰੂ ਅਰਜਨ ਦੇਵ ਮਹਾਰਾਜ ਭਾਵੇਂ ਆਪ ਪ੍ਰਤੱਖ ਹਰ ਪ੍ਰਤੱਖ ਪਰਮੇਸ਼ਵਰ ਸਰੂਪ ਹਨ ਪਰ ਫਿਰ ਵੀ ਆਪਣੇ ਗੁਰਸਿੱਖਾਂ ਦੀ ਵਡਿਆਈ ਕਿੱਡੀ ਕਿੰਨੀ ਜਣਾ ਰਹੇ ਹਨ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤੇ ਤਪ ਦੀ ਮੂਰਤ ਨੇ ਉਹ ਤੇ ਮਹਾਨ ਜਪੀ ਤਪੀ ਮਹਾਂਪੁਰਖ ਹਨ।
ਆਤਮ ਗਿਆਨੀ ਗੁਣ ਗਨਸਾਰ
ਨਾਲ ਹੀ ਉਹ ਆਤਮ ਗਿਆਨੀ ਵੀ ਹਨ ਆਪਣੇ ਆਪੇ ਦੇ ਗਿਆਨ ਵਾਲੇ ਹਨ ਤੇ ਸਮੂਹ ਸ੍ਰੇਸ਼ਟ ਗੁਣਾਂ ਨੂੰ ਧਾਰਨ ਕਰਨ ਵਾਲੇ ਹਨ।
ਜਿਸ ਸੇਵੀ ਵਾਂਛਤ ਹੋਈ ਪ੍ਰਾਪਤ
ਲੋ ਜਿਸ ਮਹਾਂਪੁਰਖਾਂ ਦੀ ਸੇਵਾ ਕਰਨ ਦੇ ਨਾਲ ਜੋ ਚਾਹੀਏ ਉਹੀ ਕੁਛ ਮਿਲ ਜਾਂਦਾ ਹੈ।
ਦੁੱਖ ਦਰਦ ਕੀ ਦੁੰਦ ਬਿਦਾਰ
ਤੇ ਜਿਹੜੇ ਉਹ ਮਹਾਂਪੁਰਖ ਨੇ ਜਿੰਨੇ ਦੁੱਖ ਦਲਿੱਦਰੇ ਨੇ ਉਹਨਾਂ ਨੂੰ ਵੀ ਉਹ ਬਿਦਾਰ ਨਾਸ਼ ਕਰ ਦਿੰਦੇ ਹਨ।
ਦੋਹਰਾ ਇਤਿਹਾਸਿਕ ਗੁਣ ਬ੍ਰਿਧ ਕੇ ਵਰਨੇ ਸ੍ਰੀ ਮੁਖ ਆਪ
ਲੋ ਇਸ ਤੋਂ ਆਦ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਗੁਣ ਵਰਣਨ ਕੀਤੇ।
ਸੁਣ ਗੰਗਾ ਬੰਦਨ ਕਰੀ ਧਨ ਸਿੱਖ ਨਿਸਪਾਪ
ਸੁਣ ਕੇ ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਹੋਰ ਸ਼ਰਧਾ ਪੈਦਾ ਹੋਈ ਤੇ ਉਹਨਾਂ ਨੇ ਉਸ ਵੇਲੇ ਬਾਬਾ ਜੀ ਦਾ ਧਿਆਨ ਧਾਰ ਕੇ ਤੇ ਨਮਸਕਾਰ ਕੀਤੀ ਤੇ ਕਹਿੰਦੀਆਂ ਧੰਨ ਇਹੋ ਜਿਹੇ ਮਹਾਂਪੁਰਖ ਜਿਹੜੇ ਪਾਪਾਂ ਤੋਂ ਰਹਿਤ ਤੇ ਬੜੇ ਧਰਮਾਤਮਾ ਹਨ।
ਜਨਮ ਦਾਰਿਦਰੀ ਘਰ ਵਿਖੇ ਕਲਪ ਤਰੂ ਜਿਮ ਪਾਏ
ਭਾਈ ਸਾਹਿਬ ਲਿਖਦੇ ਨੇ ਜਿਵੇਂ ਕੋਈ ਜਨਮ ਦਾ ਦਰਿਦਰੀ ਹੋਵੇ ਕੰਗਾਲ ਹੋਵੇ ਤੇ ਉਹਦੇ ਘਰ ਦੇ ਵਿੱਚ ਤੇ ਕਾਲੋ ਦਰਸ਼ ਜਿਵੇਂ ਪ੍ਰਾਪਤ ਹੋ ਜਾਵੇ ਤੇ ਬੜੀ ਉਸ ਨੂੰ ਖੁਸ਼ੀ ਹੁੰਦੀ ਹੈ।
ਸਿਵ ਪ੍ਰਸੰਨ ਗੰਗਾ ਭਈ ਚਿੰਤਾ ਸਕਲ ਮਿਟਾਏ
ਇਸੇ ਤਰ੍ਹਾਂ ਮਾਤਾ ਗੰਗਾ ਜੀ ਬਹੁਤ ਪ੍ਰਸੰਨ ਹੋਈ ਹੈ ਗੁਰੂ ਮਹਾਰਾਜ ਦੇ ਬਚਨ ਸੁਣ ਕੇ ਸਾਰੀ ਮਨ ਦੀ ਚਿੰਤਾ ਮਿਟਾ ਦਿੱਤੀ।
ਉਲਟਾ ਪਤਕੂ ਅਸਨਾ ਚਾਈ ਪਰਮ ਪ੍ਰੇਮ ਬੈਠੀ ਨਿਕਟ
ਮਾਤਾ ਗੰਗਾ ਜੀ ਨੇ ਆਪਣੇ ਪਤੀ ਪਰਮੇਸ਼ਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਭੋਜਨ ਛਕਾਇਆ ਹੈ ਤੇ ਫਿਰ ਉਸ ਤੋਂ ਬਾਅਦ ਆਪ ਛਕਿਆ
ਉਹਨੇ ਆਪਣ ਮੁਖ ਪਾਈ ਚਿਤ ਚਿੰਤਾ ਕਾਟੀ ਵਿਕਟ
ਪਹਿਲਾਂ ਆਪ ਕੋਲੇ ਬੈਠ ਕੇ ਗੁਰੂ ਮਹਾਰਾਜ ਨੂੰ ਭੋਜਨ ਛਕਾਇਆ ਤੇ ਫਿਰ ਆ ਮੂੰਹ ਦੇ ਵਿੱਚ ਪਾ ਕੇ ਸਾਰੀ ਜਿਹੜੀ ਵਿਖਤ ਨਾ ਕੱਟੀ ਜਾਣ ਵਾਲੀ ਚਿੰਤਾ ਸੀ ਸਾਰੀ ਕੱਟ ਦਿੱਤੀ।
ਜਿਸ ਮੈਂ ਆਨੰਦ ਮਾਨ ਸੁਭਤ ਜਥਾ ਸੁਖ ਹੋਇ ਰਹੇ
ਤੇ ਰਾਤ ਦੇ ਸਮੇਂ ਹੁਣ ਆਨੰਦ ਮੰਨ ਕੇ ਜਿਸ ਤਰ੍ਹਾਂ ਯੋਗ ਸੁਖ ਸੀ ਮਾਤਾ ਜੀ ਵੀ ਬਰਾਜ ਗਏ ਨੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਇਸ ਤਰ੍ਹਾਂ ਉਹ ਬਰਾਜ ਗਏ ਹਨ।
ਕਿਨ ਪਦ ਬੰਦਨ ਠਾਨ ਕਵ ਸੰਤੋਖ ਸਿੰਘ ਗੁਣ ਕਹੇ
ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਵੀ ਮੈਂ ਵੀ ਐਸੇ ਸਤਿਗੁਰੂ ਦੇ ਤੇ ਸਤਿਗੁਰੂ ਦੇ ਗੁਰਸਿੱਖਾਂ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ ਤੇ ਜਿਨ੍ਹਾਂ ਦੇ ਗੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਉਚਾਰਨ ਕੀਤੇ।
ਦੋਹਰਾ ਸ੍ਰੀ ਅਰਜਨ ਔਰ ਗੰਗ ਜੁੱਤ ਪਰਮ ਪ੍ਰਸੰਨ ਸੋ ਹੋਏ
ਭਾਈ ਸਾਹਿਬ ਲਿਖਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਮਾਤਾ ਗੰਗਾ ਜੀ ਤੇ ਇਹ ਹੁਣ ਦੋਵੇਂ ਮਨ ਦੇ ਵਿੱਚ ਬਹੁਤ ਬਹੁਤ ਪ੍ਰਸੰਨ ਹੋ ਗਏ ਹਨ।
ਜਹਿਤ ਪੁੱਤਰ ਬੜ ਤੇਜ ਮੈਂ ਜੇ ਸਮ ਤੁਤੀ ਨਾ ਕੋਏ
ਚਾਹੁੰਦੇ ਨੇ ਬੜਾ ਤੇਜਮਈ ਤੇਜ ਪ੍ਰਤਾਪ ਵਾਲਾ ਪੁੱਤਰ ਕਦੋਂ ਪੈਦਾ ਹੋਵੇ ਤੇ ਜਿਸ ਵਰਗਾ ਹੋਰ ਕੋਈ ਦੁਨੀਆਂ ਵਿੱਚ ਦੂਜਾ ਨਹੀਂ ਹੋਵੇਗਾ।
ਤ੍ਰਿਤ ਬ੍ਰਿਧ ਵਾਰ ਪਾਏ ਗੰਗ ਗਰਭ ਧਰਿਉ ਹੈ ਤਬ
ਹੁਣ ਬਾਬਾ ਜੀ ਦੇ ਬਚਨ ਸਫਲ ਹੋਣ ਲੱਗੇ ਨੇ ਜਿਵੇਂ ਹਜ਼ੂਰ ਨੇ ਬਾਣੀ ਦੇ ਵਿੱਚ ਵੀ ਉਹ ਸ਼ਬਦ ਉਚਾਰਨ ਕੀਤੇ ਸਤਿਗੁਰ ਸੱਚ ਹੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਧਰ ਮਾਹੇ ਆਏ ਕੀਆ ਨਿਵਾਸ माता कैमन बहुत विगास जमिया पूत पगत गोबिंद का प्रगटिया सब मैं लिखिया तुरका वो हम बचन पूरे होने लगे ने बाबा बुढ़ा साहेब जी दे वरदान दा सदका माता गंगा जी ने गर्भ धारण किया
दंपत आनंद पे दासी अरदास गन
पति सती गुरु अर्जन ते माता गंगा जी वो भी बहुत प्रसन्न होए ने ते दास दासियां नु जदों पता लग्या वो भी सारे बड़े खुश होए
और हितकारी सो प्रसन्न पे पहारी सुन
होर गुरु घर दे हितैषी सन गुरु घर दे प्रेमी सन सिख सेवक सन वो भी सारे सुन के बहुत प्रसन्न होए
गुर अवतारी प्रगट है को जिस जास गान
हुण अवतारी सतगुरु भाव कोई खास गुरु हरगोबिंद साहब महाराज सच्चे पातशाह दी आगमन दे बारे हुण गुरु महाराज ने बाणी विच भी शब्द उच्चारण कीते बाबा बुढ़ा साहिब जी दे बचना दे भी आप बचना तो भी आप जी ने अनुभव कर लिया इस दी जिन्ने दास ने सारे उस समय दी उड़ीक करन लगे ने जदों अवतारी गुरु प्रगट होणगे
होएगी बधाई हम वंशत को पाए
सारे सिख सेवक संगता प्रसन्न हो रही ने भी हुण घर गुरु घर दे विच वधाई खुशी प्रगट होवेगी असी मानसत दाता प्राप्त करांगे
सब लहेंगे दर्श कर पूर्ण किया सगान
असी भी उस अवतारी सतगुरु दे दर्शन करांगे ते जिन्ना दे दर्शन करके साडियां भी इच्छा पूर्ण होणगियां
पढ़ेंगे बिलास गान हेरेंगे प्रकाश गान
ते हुण गुरु घर दे विच बड़े इस तरह दे क्योंकि बाबा जी ने पहला ही बचन कर दिते साना भी ओ मीरी पीरी दियां तलवारां धारण करनगे ते तख्त ते बैठणगे ते इस तरह ओह इस तरह धर्म युद्ध भी करनगे ते कहिंदे बड़े इस तरह दे बिलास कौतक वधणगे ते बड़ा भारी उहनां दा जस प्रगट होवेगा
शत्रु होऐ उदास गन लहेंगी विनाश गन
गुरु घर दे शत्रु दुश्मन ने ओह सारे उदास हो जाणगे ते जां फिर ओह अखीर नूं मौत दे घाट उतर जाणगे पाव उहनां दा नाश हो जावेगा
संतन की महिमा अनंत ही विचारें चित
सारे गुरसिख माई पाई पूर्ण महापुरखां दी महिमा बाबा बुढ़ा साहिब जी वर्गे महापुरखां दी महिमा बहुत मन विच विचार दे हन
सम भगवंत की मिलेंगे अंत ताहे सो
एहो जे महापुरख ने परमेश्वर दे प्यारे ओह पहला भी परमेश्वर दे नाल ही मिले हुंदे ने ਤੇ ਅੰਤ ਨੂੰ ਵੀ ਉਹ ਸਰੀਰ ਛੱਡ ਕੇ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਹਨ
ਗੁਰੂ ਅਰਜਨ ਔਰ ਧਾਰੂ ਜੂ ਚਾਰੂ ਸਰਾਪ
ਲੋਕ ਗੁਰੂ ਅਰਜਨ ਦੇ ਮਹਾਰਾਜ ਹੁਣ ਮਨ ਵਿੱਚ ਸੋਚਦੇ ਨੇ ਜਦੋਂ ਮਾਤਾ ਗੰਗਾ ਜੀ ਪਹਿਲੀ ਵਾਰ ਗਏ ਸਨ ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੇ ਮੂੰਹੋਂ ਉਹ ਬਚਨ ਨਿਕਲੇ ਸਨ ਕਿ ਗੁਰੂ ਕਿਆਂ ਨੂੰ ਕਿੱਧਰ ਨੂੰ ਭਾਜੜ ਪਈ ਹੋਈ ਹੈ ਕਿਸ ਪਾਸੇ ਨੂੰ ਜਾ ਰਹੇ ਨੇ ਤੇ ਉਹ ਜਿਹੜਾ ਬਚਨ ਪਹਿਲਾਂ ਹੋਇਆ ਸੀ ਉਹਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਵਿਚਾਰ ਕਰਨ ਲੱਗ ਪਏ
ਤਾਂ ਕੋ ਸਤ ਹੋਣ ਬਣ ਹੀਨ ਫਲ ਨਾ ਹੈ ਸੋ
ਬ੍ਰਹਮ ਗਿਆਨੀ ਮਹਾਂਪੁਰਖ ਨੇ ਉਹ ਬਚਨ ਵੀ ਉਹਨਾਂ ਦਾ ਸੱਚਾ ਹੋਣਾ ਚਾਹੀਦਾ ਤੇ ਬ੍ਰਹਮ ਗਿਆਨੀ ਨੇ ਜੇ ਪੁੱਤਰ ਦਾ ਬਚਨ ਸੱਚਾ ਹੋਵੇਗਾ ਤੇ ਉਹ ਬਚਨ ਵੀ ਸੱਚਾ ਕਰਨਾ ਸਾਡਾ ਫਰਜ਼ ਹੈ ਉਹ ਫਲ ਤੋਂ ਹੀਣ ਨਹੀਂ ਹੋ ਸਕਦਾ
ਪੁੱਤਰ ਤੇ ਪ੍ਰਥਮ ਭਨਿਓ ਪ੍ਰਥਮ ਹੀ ਭੋਗਿਓ ਜਾਏ
ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਤਰਕਾਲ ਦਰਸ਼ੀ ਨੇ ਬ੍ਰਹਮ ਗਿਆਨੀ ਨੇ ਤੇ ਹੁਣ ਸੋਚਦੇ ਨੇ ਵੀ ਪੁੱਤਰ ਦੇ ਜਨਮ ਤੋਂ ਪਹਿਲਾਂ ਹੀ ਉਹ ਬਚਨ ਹੋਇਆ ਸੀ ਤੇ ਉਹਨੂੰ ਪਹਿਲਾਂ ਹੀ ਭੋਗਣਾ ਬਣਦਾ ਹੈ
ਯੋਗਤਾ ਇਹੀ ਹੈ ਦੁੱਖ ਸੁੱਖ ਸੇਵੈ ਚਾਹੇ ਸੋ
ਯੋਗਤਾ ਵੀ ਇਹੀ ਹੈ ਵੀ ਹੁਣ ਦੁੱਖ ਤੇ ਸੁੱਖ ਦੇ ਵਿੱਚ ਤੇ ਬੜੀ ਚਾਹ ਇੱਛਾ ਦੇ ਨਾਲ ਸੇਵਾ ਕੀਤੀ ਜਾਵੇ
ਬਚਨ ਅਮਿਟ ਹੈ ਉਪਾਏ ਨਾ ਤੇ ਹਟ ਹੈ
ਤੇ ਬਾਬਾ ਜੀ ਦੇ ਜਿਹੜੇ ਬਚਨ ਅਮਿਟ ਨੇ ਅਟਲ ਨੇ ਅਮੋੜ ਨੇ ਕਿਸੇ ਵੀ ਯਤਨ ਦੇ ਨਾਲ ਉਹ ਹਟ ਨਹੀਂ ਸਕਦੇ ਟਲ ਨਹੀਂ ਸਕਦੇ
ਅਨੇਕ ਹੀ ਪਲਟ ਹੈ ਨਾ ਮਿਟਾ ਲਟਕਾਹੇ ਸੋ
ਅਨੇਕਾਂ ਹੀ ਹੋਰ ਦੁਨੀਆਂ ਵਿੱਚ ਉਤਰਾ ਚੜਾ ਆ ਸਕਦੇ ਨੇ ਤੇ ਜਿੰਨਾ ਮਰਜ਼ੀ ਕੋਈ ਲਟਕਾਈ ਜਾਵੇ ਭਾਵ ਜਿੰਨਾ ਮਰਜ਼ੀ ਕੋਈ ਦੇਰੀ ਕਰੀ ਜਾਵੇ ਪਰ ਬਚਨ ਫੇਰ ਵੀ ਸੱਤ ਹੋ ਕੇ ਰਹਿੰਦੇ ਹਨ
ਇਤਨੇ ਮੈਂ ਸੋਦ ਸੁਣ ਸੁਲਹੀ ਕੋ ਆਗਮਨ
ਲਓ ਹੁਣ ਗੁਰੂ ਮਹਾਰਾਜ ਦੇ ਮਨ ਦੇ ਵਿੱਚ ਸੰਕਲਪ ਹੋਇਆ ਵੀ ਜੋ ਬਾਬਾ ਜੀ ਦੇ ਬਚਨ ਹੋਏ ਨੇ ਉਹ ਪੂਰੇ ਹੋਣੇ ਚਾਹੀਦੇ ਨੇ ਜੇ ਪੁੱਤਰ ਦਾ ਬਚਨ ਹੋਇਆ ਹੈ ਤੇ ਉਹਨੂੰ ਸੁਣ ਕੇ ਸਾਰੇ ਪ੍ਰਸੰਨ ਨੇ ਪਰ ਜਿਹੜਾ ਪਹਿਲਾ ਬਚਨ ਹੋਇਆ ਬ੍ਰਹਮ ਗਿਆਨੀ ਦੇ ਮੁਖੋਂ ਨਿਕਲਿਆ ਹੈ ਉਹਨੂੰ ਵੀ ਪੂਰਾ ਕਰਨਾ ਬਣਦਾ ਤੇ ਬਸ ਇਹ ਗੁਰੂ ਮਹਾਰਾਜ ਦੇ ਮਨ ਦੇ ਵਿੱਚ ਤੁਰਨਾ ਉੱਠਣ ਦੀ ਦੇਰ ਸੀ ਉਸੇ ਵੇਲੇ ਇਹ ਖਬਰਾਂ ਆ ਗਈਆਂ ਵੀ ਜਿਹੜਾ ਸੁਲਹੀ ਖਾਂ ਇੱਕ ਸੂਬੇਦਾਰ ਹੈ ਔਰ ਇਹ ਦੱਸਦੇ ਸੀ ਬਟਾਲੇ ਸ਼ਹਿਰ ਦੇ ਵਿੱਚ ਰਹਿਣ ਵਾਲਾ ਇੱਕ ਮਾਲ ਅਫਸਰ, ਤੇ ਇਹਦੇ ਬਾਰੇ ਇਹ ਖਬਰਾਂ ਪਹੁੰਚ ਗਈਆਂ ਨੇ ਵੀ ਉਸਰੀ ਚੜ੍ਹ ਕੇ ਆ ਰਿਹਾ ਹੈ।
ਵਾਹਨੀ ਸਹਨ ਸਰਪੰਚ ਸੰਗ ਭੱਟ ਭੇਰ ਕੇ,
ਔਰ ਉਹਦੇ ਨਾਲ 5000 ਤੇ ਇਸ ਤਰ੍ਹਾਂ ਸ਼ਸਤਰਧਾਰੀ ਸਿਪਾਹੀ ਵੀ ਨੇ, ਫੌਜ ਵੀ ਹੈ, ਤੇ ਬਹੁਤ ਸਾਰੇ ਸੂਰਬੀਰਾਂ ਦੀ ਭੀੜ ਲੈ ਕੇ ਭਾਵੇਂ ਬਹੁਤ ਵੱਡੀ ਫੌਜ ਲੈ ਕੇ ਹਮਲਾ ਕਰ ਰਿਹਾ ਹੈ।
ਬਿਰਧੀਆ ਕੋ ਮੀਤ ਤਾਂ ਪੈ ਪੱਤਰਕਾ ਪਠਾਏ ਨੀਤ,
ਸੁਲੀ ਖਾਨ ਦਾ ਕਿਵੇਂ ਇਸ ਤਰ੍ਹਾਂ ਦਾ ਹਮਲਾ ਕਰਨ ਦਾ ਇਹ ਪ੍ਰੋਗਰਾਮ ਬਣਿਆ ਹੈ ਉਹਦੇ ਬਾਰੇ ਭਾਈ ਸਾਹਿਬ ਦੱਸਦੇ ਨੇ ਕਿ ਜਿਹੜਾ ਇਹ ਸੁਲੀ ਖਾਨ ਸੀ ਇਹ ਹੁਣ ਪ੍ਰਿਥੀਏ ਦਾ ਦੋਸਤ ਬਣ ਗਿਆ ਸੀ, ਪ੍ਰਿਥੀਏ ਦਾ ਮਿੱਤਰ ਬਣ ਗਿਆ ਸੀ, ਤੇ ਉਹਨੇ ਉਸਨੂੰ ਚਿੱਠੀ ਲਿਖ ਦਿੱਤੀ। ਪ੍ਰਿਥੀਏ ਨੇ ਗੁਪਤ ਚਿੱਠੀ ਲਿਖ ਦਿੱਤੀ, ਕਹਿਣ ਲੱਗਾ ਵੀ ਭਰਾਵਾ ਗੱਲ ਬਹੁਤ ਵੱਧ ਗਈ ਹੈ, ਪਾਣੀ ਸਿਰਾ ਉੱਤੋਂ ਦੀ ਲੰਘ ਗਿਆ ਹੈ, ਇਸ ਲਈ ਤੂੰ ਹੁਣ ਇੱਥੇ ਆ ਤੇ ਇੱਥੇ ਆ ਕੇ ਮੇਰੀ ਸਹਾਇਤਾ ਕਰ।
ਹਮਕੋ ਅਨੀਤ ਪਏ ਰੀਤ ਨਾ ਗਹੀਰ ਕੇ,
ਸਾਡੇ ਨਾਲ ਬਹੁਤ ਵੱਡੀ ਬੇਇਨਸਾਫੀ ਹੋ ਗਈ ਹੈ ਕਿਉਂਕਿ ਸਾਡਾ ਛੋਟਾ ਭਰਾ ਸਭ ਕੁਝ ਕਬਜ਼ਾ ਕਰਕੇ ਬੈਠ ਗਿਆ, ਪੂਜਾ ਕਰਵਾ ਰਿਹਾ, ਭੇਟਾ ਪੂਜਾ ਸੰਭਾਲ ਰਿਹਾ ਹੈ, ਰੀਤ ਨਾ ਗਹੀਰ ਕੀ, ਇਹ ਕੋਈ ਵੱਡਿਆਂ ਦੀ ਮਰਜ਼ਾਦਾ ਨਹੀਂ ਹੈ ਜੋ ਉਹ ਕਰ ਰਿਹਾ ਹੈ।
ਜੀਠੂ ਮੈਂ ਸੋ ਬੈਠੋ ਰਹੂ ਲਗਨੇ ਇਕੱਠੂ ਧਾਨ,
ਚਿੱਠੀ ਵਿੱਚ ਕੀ ਲਿਖਿਆ ਸੀ ਪ੍ਰਿਥੀਏ ਨੇ, ਕਹਿੰਦਾ ਮੈਂ ਗੁਰੂ ਮਹਾਰਾਜ ਦਾ ਜੇਠਾ ਪੁੱਤਰ ਸੀ, ਹੱਕ ਮੇਰਾ ਸੀ, ਐਵੇਂ ਵਾਧੂ ਆਪਣਾ ਹੱਕ ਜਿਤਾਈ ਜਾਂਦਾ, ਤੇ ਕਹਿੰਦਾ ਮੈਂ ਵੱਡਾ ਪੁੱਤਰ ਸੀ, ਮੈਂ ਤੇ ਖਾਲੀ ਬੈਠਾ ਰਹਿ ਗਿਆ, ਤੇ ਜਿਹੜਾ ਛੋਟਾ ਸੀ ਉਹਨੇ ਸਭ ਕੁਛ ਸੰਭਾਲ ਲਿਆ, ਗੁਰੂ ਘਰ ਦਾ ਧਨ ਮਾਲ ਸਬਾਬ ਸਾਰਾ ਉਸਦੇ ਪਾਸ ਇਕੱਠਾ ਹੋ ਗਿਆ।
ਲੀਨ ਗੁਰ ਆਏ ਨਾ ਸਹਾਏ ਤੋਹੇ ਵੀਰ ਕੀ,
ਤੇ ਉਹਨੇ ਗੁਰ ਤਾਂ ਗੱਦੀ ਵੀ ਲੈ ਲਈ ਹੈ, ਤੇ ਇਸ ਲਈ ਵੀ ਨਾ ਸਹਾਏ ਤੋਹੇ ਵੀਰ ਕੀ, ਵੀ ਹੁਣ ਮੈਨੂੰ ਤੇਰੇ ਵਰਗੇ ਭਰਾ ਦੀ ਸਹਾਇਤਾ ਦੀ ਲੋੜ ਹੈ ਕਿ ਜਿਹੜਾ ਮੇਰਾ ਇਹ ਸਾਰਾ ਕੁਝ ਵਕਾਰ ਸਤਿਕਾਰ ਪਦਾਰਥ ਪ੍ਰਤਾਪ ਖੁਸਿਆ ਹੋਇਆ ਹੈ ਮੈਨੂੰ ਵਾਪਸ ਦਵਾ ਸਕਦਾ ਹੈ।
ਐਸੇ ਸੁਣ ਆਇਓ ਸੰਗ ਆਦਿਕ ਸਮਾਜ ਲਿਆਇਓ,
ਪ੍ਰਿਥੀਏ ਦੀ ਜਿਹੜੀ ਭੇਜੀ ਚਿੱਠੀ ਸੀ ਉਹਨੂੰ ਸੁਣ ਕੇ, ਤੇ ਜਿਹੜਾ ਹੁਣ ਸੁਲੀ ਖਾਂ ਪਠਾਨ ਹੈ ਔਰ ਇਹ 5000 ਫੌਜ ਲੈ ਕੇ ਪੂਰਾ ਸਾਜੋ ਸਾਮਾਨ ਜੰਗੀ ਸਾਜੋ ਸਾਮਾਨ ਲੈ ਕੇ ਪਹੁੰਚ ਗਿਆ।
ਕੇਨ ਕੇਨ ਰੀਤ ਲੀਨ ਆਗਿਆ ਜਹਾਂਗੀਰ ਕੇ,
ਕਿਵੇਂ ਕਿਵੇਂ ਝੂਠ ਬੋਲ ਬੋਲ ਕੇ ਤੇ ਇਹਨੇ ਜਹਾਂਗੀਰ ਬਾਦਸ਼ਾਹ ਤੋਂ ਆਗਿਆ ਵੀ ਲੈ ਲਈ, ਤੇ ਝੂਠ ਬੋਲ ਬੋਲ ਕੇ ਕਿਵੇਂ ਉਹਦੇ ਬਾਰੇ ਹੋਰ ਇਤਿਹਾਸਾਂ ਵਿੱਚ ਲਿਖਿਆ ਮਿਲਦਾ ਹੈ। ਤੇ ਇਹਨਾਂ ਨੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਤੇ ਇਸ ਤਰ੍ਹਾਂ ਦੀਆਂ ਵੀ ਆਪਣੇ ਕੋਲੋਂ ਝੂਠੀਆਂ ਗੱਲਾਂ ਘੜ ਲਈਆਂ, ਵੀ ਉਹ ਤੇ ਆਪਣੇ ਪਾਸ ਚੋਰ ਡਾਕੂ ਰੱਖਦੇ, ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਤੇ ਆਪਣੇ ਪਾਸ ਫੌਜ ਰੱਖਣੀ ਸ਼ੁਰੂ ਕਰ ਦਿੱਤੀ ਹੈ, ਔਰ ਉਹ ਤੇ ਭੋਲੇ ਪਾਲੇ ਮੁਸਲਮਾਨਾਂ ਨੂੰ ਵੀ ਆਪਣੇ ਮਗਰ ਲਾਈ ਜਾਂਦੇ ਨੇ। ਸਾਈ ਮੀਆਂ ਵੀਰ ਸਾਈ ਮੀਆਂ ਮੀਰ ਵਰਗੇ ਵੀ ਤੇ ਉਹਨਾਂ ਦੇ ਮੁਰੀਦ ਬਣ ਚੁੱਕੇ ਨੇ। ਫਿਰ ਉਹਨਾਂ ਨੇ ਇੱਕ ਨਵੇਂ ਗ੍ਰੰਥ ਦੀ ਸਿਰਜਣਾ ਵੀ ਕਰ ਲਈ ਹੈ, ਉਹਨਾਂ ਨੇ ਇੱਕ ਵੱਖਰਾ ਆਪਣਾ ਧਾਰਮਿਕ ਕੇਂਦਰ ਵੀ ਸਥਾਪਿਤ ਕਰ ਲਿਆ ਹੈ, ਤੇ ਜਿਹੜਾ ਉਹਨਾਂ ਨੇ ਗ੍ਰੰਥ ਰਚਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ, ਉਹਦੇ ਬਾਰੇ ਕਹਿੰਦੇ ਨੇ ਵੀ ਉਹਦੇ ਵਿੱਚ ਉਹਨਾਂ ਨੇ ਸਾਡੇ ਪੈਗੰਬਰਾਂ ਦੇ ਬਾਰੇ ਤੇ ਸਾਡੇ ਇਸਲਾਮ ਧਰਮ ਦੇ ਬਾਰੇ ਹੋਰ ਧਰਮਾਂ ਦੇ ਬਾਰੇ ਬਹੁਤ ਗਲਤ ਮਲਤ ਲਿਖ ਦਿੱਤਾ ਹੈ। ਐਵੇਂ ਝੂਠੀਆਂ ਗੱਲਾਂ ਕਹਿ ਕਹਿ ਕੇ ਤੇ ਇਸ ਤਰ੍ਹਾਂ ਇਹਨਾਂ ਨੇ ਜਹਾਂਗੀਰ ਤੋਂ ਆਗਿਆ ਲੈ ਲਈ।
ਕੀਨ ਸੁਖਟਾਈ ਗੁਰੂ ਅਰਜਨ ਬਾਂਧ ਲਿਓ,
ਇਹਨੇ ਆਪਣੇ ਮਨ ਦੇ ਵਿੱਚ ਬਦਨੀਅਤ ਧਾਰਨ ਕੀਤੀ ਹੈ, ਇਹ ਹੁਣ ਸਹੁੰ ਖਾ ਕੇ ਤੁਰਿਆ ਸੀ, ਕਹਿਣ ਲੱਗਾ ਮੈਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੱਥ ਕੜੀਆਂ ਲਾ ਕੇ ਬੰਨ ਕੇ ਲਿਆਵਾਂਗਾ,
ਰਾਮਦਾਸ ਪੂਰਾ ਲੂਟ ਦਿਉ ਮੈਂ ਸਜਾਏ ਕੋ।
ਮੇਰੇ ਦੇ ਮਨ ਦੇ ਵਿੱਚ ਇਹ ਵੀ ਬਦਨੀਅਤ ਸੀ, ਕਹਿੰਦਾ ਮੈਂ ਜਿਹੜਾ ਉਹਨਾਂ ਦਾ ਵਸਾਇਆ ਨਗਰ ਹੈ ਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ, ਇਹਨੂੰ ਵੀ ਲੁੱਟਾਂਗਾ ਤੇ ਮੈਂ ਉਹਨਾਂ ਨੂੰ ਮਨ ਮਰਜ਼ੀ ਦੀ ਸਜ਼ਾ ਦੇਵਾਂਗਾ।
ਨੀਤ ਪਰ ਕਰੋ ਉਪਕਾਰ ਕੋ ਸਿਧਾਰ ਕਰ,
ਮੈਂ ਆਪਣੇ ਮਿੱਤਰ ਪ੍ਰਿਥੀਏ ਦੇ ਉੱਤੇ ਜਾ ਕੇ ਪਰਉਪਕਾਰ ਕਰਾਂਗਾ, ਇਹ ਚੰਗਾ ਪਰਉਪਕਾਰ ਹੈ ਵੀ ਜਾ ਕੇ ਆਮ ਲੋਕਾਂ ਨੂੰ ਲੁੱਟਣਾ ਮਾਰਨਾ ਕਤਲੋ ਗਾਰਤ ਕਰਨੀ, ਕਹਿੰਦਾ ਮੈਂ ਆਪਣੇ ਮਿੱਤਰ ਤੇ ਪਰਉਪਕਾਰ ਕਰਾਂਗਾ ਤੇ ਉੱਥੇ ਜਾ ਕੇ ਆਪਣੇ ਮਿੱਤਰ ਦੀ ਸਹਾਇਤਾ ਕਰਾਂਗਾ।
ਆਇਓ ਰਿਸ ਧਾਰ ਕਾ ਲੈ ਆਨੀ ਸਮੁਦਾਇ ਕੋ,
ਜਿਹੜਾ ਸੁਲੀ ਖਾਂ ਇਹ ਸੂਬੇਦਾਰ ਸੀ ਤੇ 5000 ਫੌਜ ਲੈ ਕੇ ਬੜਾ ਗੁੱਸਾ ਧਾਰਨ ਕਰਕੇ ਚੜ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੇ ਆ ਗਿਆ।
ਸਾਰੂ ਪੇਵ ਸੁਣਿਓ ਗੁਰੂ ਦੇਵ ਸਮੂਹ ਜਾਣ ਲੇਵ,
ਤੇ ਜਦੋਂ ਇਸ ਗੱਲ ਦਾ ਸਮਾਚਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਪੁੱਜਿਆ ਤੇ ਗੁਰੂ महाराज सच्चे पातशाह ने सारा भेद सुनिया कि सुलीखा चढ़ के आ रहा है ते सानू गिरफ्तार करन दे वास्ते सानू पकड़न वास्ते आ रहा है ते नाल ते बद नीयत लैके आ रहा है मैं शहर नू लुटा मारांगा ते सिखा नू भी परेशान करांगा।
आई अहमीब जुत जमन कुदाए सो
लो जिवें जिहड़ा ओह काल जमन सी ते ओह बड़े हंकार दे समेत कृष्ण जी ते बड़ा खोटा दाओ लैके चढ़ के आया सी।
ਕੋਈ ਫਲ ਸਰਾਪ ਕੋ ਆਵਾਸ ਤਜੈ ਆਪ ਕੋ
ਤੇ ਹੁਣ ਇਹ ਗੁਰੂ ਮਹਾਰਾਜ ਕਹਿੰਦੇ ਹੁਣ ਸੁਲੀਖਾ ਵੀ ਕਾਲ ਜਮਨ ਵਾਂਗੂ ਸਾਡੇ ਤੇ ਚੜ ਕੇ ਆ ਰਿਹਾ ਹੈ। ਹੋਏ ਫਲ ਸਰਾਪ ਕੋ ਕਿ ਜਿਹੜਾ ਬਾਬਾ ਜੀ ਦੇ ਮੂੰਹੋਂ ਬਚਨ ਨਿਕਲਿਆ ਸੀ ਨਾ ਗੁਰੂ ਕਿਆਂ ਨੂੰ ਕਿੱਧਰ ਨੂੰ ਭਾਜੜ ਪਈ ਹੋਈ ਹੈ ਉਹ ਹੁਣ ਜਿਹੜਾ ਸਰਾਪ ਦਾ ਬਚਨ ਸੀ ਹੁਣ ਫਲੀਭੂਤ ਹੋ ਰਿਹਾ ਹੈ ਤੇ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਿਚਾਰ ਕਰ ਰਹੇ ਹਨ।
ਸਮੀਤ ਹੋਇਆ ਸੰਤਾਪ ਪਰੈ ਭਾਜਰ ਸਥਾਏ ਸੋ
ਹੁਣ ਉਹ ਬਾਬਾ ਜੀ ਦੇ ਬਚਨਾਂ ਨੂੰ ਪੂਰਾ ਕਰਨਾ ਹੀ ਪਵੇਗਾ ਤੇ ਹੁਣ ਸਾਨੂੰ ਬੜੇ ਸੰਤਾਪ ਕਸ਼ਟ ਦੇ ਸਮੇਤ ਤੇ ਵਸਦਾ ਰਸਤਾ ਘਰ ਪਿਤਾ ਦਾ ਵਸਾਇਆ ਨਗਰ ਛੱਡ ਕੇ ਤੇ ਸਾਨੂੰ ਇੱਥੋਂ ਜਾਣਾ ਪਵੇਗਾ ਜਿਵੇਂ ਆਮ ਲੋਕਾਂ ਨੂੰ ਭਾਜੜ ਪੈਂਦੀ ਹੈ ਨਾ ਤੇ ਉਸੇ ਤਰ੍ਹਾਂ ਆਮ ਲੋਕਾਂ ਵਾਂਗੂ ਸਾਨੂੰ ਵੀ ਆਪਣਾ ਘਰ ਬਾਰ ਆਪਣਾ ਨਗਰ ਤੇ ਆਪਣਾ ਸਭ ਕੁਛ ਛੱਡ ਕੇ ਜਾਣਾ
ਪਵੇਗਾ।
ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਬਈ ਉਹ ਦੁਸ਼ਟ ਚੜ ਕੇ ਆ ਰਿਹਾ ਹੈ ਤੇ ਇਸ ਲਈ ਹੁਣ ਆਪਾਂ ਨੂੰ ਇੱਥੋਂ ਚਲੇ ਜਾਣਾ ਚਾਹੀਦਾ ਕਿਉਂਕਿ ਬ੍ਰਹਮ ਗਿਆਨੀ ਦੇ ਬਚਨ ਪੂਰੇ ਕਰਨੇ ਸਨ ਕਿ ਜੇ ਆਪਾਂ ਇਹ ਸੋਚੀਏ ਵੀ ਗੁਰੂ ਮਹਾਰਾਜ ਕੋ ਡਰਦੇ ਮਾਰੇ ਚਲੇ ਗਏ ਐਸੀ ਕੋਈ ਗੱਲ ਨਹੀਂ ਜੇ ਆਪਾਂ ਇਸ ਗੱਲ ਨੂੰ ਲਈਏ ਵੀ ਗੁਰੂ ਮਹਾਰਾਜ ਸੁਲੀ ਤੋਂ ਡਰਦੇ ਮਾਰੇ ਚਲੇ ਗਏ ਤੇ ਫਿਰ ਉਹਨਾਂ ਦੇ ਬਚਨਾਂ ਦੇ ਨਾਲ ਹੀ ਸੁਲਹੀ ਆਵੇ ਦੀ ਅੱਗ ਵਿੱਚ ਸੜ ਕੇ ਮਰ ਗਿਆ ਸੀ ਤੇ ਜੇ ਸਤਿਗੁਰੂ ਪਹਿਲਾਂ ਵੀ ਬਚਨ ਕਰ ਹੀ ਸਕਦੇ ਸਨ ਜਿਨ੍ਹਾਂ ਦੇ ਬਚਨਾਂ ਦੇ ਨਾਲ ਹੀ ਸਭ ਕੁਝ ਹੋ ਸਕਦਾ ਸੀ ਤੇ ਫਿਰ ਉਹਨਾਂ ਨੂੰ ਡਰਨ ਦੀ ਕੀ ਲੋੜ ਸੀ। ਇਹ ਤੇ ਸਿਰਫ਼ ਉਸ ਬ੍ਰਹਮ ਗਿਆਨੀ ਗੁਰਸਿੱਖ ਦੇ ਬਚਨਾਂ ਦਾ ਸਤਿਕਾਰ ਸੀ ਤੇ ਗੁਰੂ ਮਹਾਰਾਜ ਨੇ ਕਿਹਾ ਭਾਈ ਚਲੋ ਸਾਰੇ ਤਿਆਰੀ ਕਰ ਲਓ ਤੇ ਜਿੰਨੇ ਸਿੱਖ ਸੇਵਕ ਸਨ ਤੇ ਉਹਨਾਂ ਨੇ ਉਸ ਵੇਲੇ ਸਮਾਨ ਲੱਦ ਲਿਆ ਤੇ ਜਾਣ ਦੀ ਤਿਆਰੀ ਕਰ ਲਈ।
ਚੱਲੇ ਗੁਰ ਅਰਜਨ ਤਰਾਸ ਧਾਰ ਸੈਨ ਕੋ
ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜੇ ਬਚਨ ਸਨ ਤੇ ਉਹ ਪੂਰੇ ਕਰਨ ਦੇ ਲਈ ਡਰ ਧਾਰਨ ਕਰਕੇ ਜਿਵੇਂ ਆਮ ਲੋਕ ਡਰ ਧਾਰ ਕੇ ਨਾਲ ਚੱਲ ਪਏ ਨੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਿਰਭਉ ਤੇ ਨਿਰਵੈਰ ਸਤਿਗੁਰੂ ਉਸ ਬ੍ਰਹਮ ਗਿਆਨੀ ਮਹਾਂਪੁਰਖ ਦੇ ਬਚਨ ਪੂਰੇ ਕਰਨ ਵਾਸਤੇ ਚੱਲ ਪਏ।
ਨਗਰ ਕੇ ਸੰਗ ਨਰ ਚਲੇ ਹੈ ਦੁਖ ਤਿਓਰ
ਸ਼ਹਿਰ ਦੇ ਵਿੱਚ ਵਸਣ ਵਾਲੇ ਮਾਈ ਭਾਈ ਗੁਰਸਿੱਖ ਸਨ ਉਹ ਵੀ ਸਾਰੇ ਗੁਰੂ ਮਹਾਰਾਜ ਦੇ ਨਾਲ ਹੀ ਨਿਕਲ ਕੇ ਚੱਲ ਪਏ ਬੜੇ ਦੁਖੀ ਹੋ ਕੇ।
ਵਰਤੀ ਕੋ ਗਾਰ ਦੇਤ ਸੁਨੇ ਕਰ ਐਨ ਕੋ
ਆਪਣੇ ਘਰ ਸੁਨੇ ਕਰਕੇ ਖਾਲੀ ਕਰਕੇ ਸਾਰੇ ਨਗਰ ਨਿਵਾਸੀ ਵੀ ਚੱਲ ਪਏ ਨੇ ਤੇ ਨਾਲ ਪ੍ਰਿਥੀਏ ਦੀ ਕਰਤੂਤ ਦਾ ਜਦੋਂ ਪਤਾ ਲੱਗਿਆ ਵੀ ਉਹਦੀ ਕਰਤੂਤ ਹੈ ਉਹਨੇ ਚਿੱਠੀਆਂ ਲਿਖੀਆਂ ਨੇ ਉਹਨੂੰ ਸਾਰੇ ਗਾਲਾਂ ਕੱਢਦੇ ਹਨ।
ਗ੍ਰਾਮ ਹੈ ਬਡਾਲੀ ਤਾਂ ਜਾਏ ਕੈ ਪ੍ਰਵੇਸ਼ ਭਏ
ਬਡਾਲੀ ਦੀਆਂ ਕੁਛ ਸੰਗਤਾਂ ਵੀ ਸਨ ਸੇਵਾ ਕਰਨ ਵਾਲੀਆਂ ਤੇ ਉਹਨਾਂ ਨੇ ਬੇਨਤੀ ਕਰ ਦਿੱਤੀ ਮਹਾਰਾਜ ਸਾਡੇ ਪਿੰਡ ਚੱਲੋ ਤੇ ਗੁਰੂ ਮਹਾਰਾਜ ਉਹ ਬਡਾਲੀ ਸਾਹਿਬ ਜਾ ਕੇ ਪ੍ਰਵੇਸ਼ ਹੋ ਗਏ।
ਬਸੇ ਹੈ ਆਸ਼ੀਸ਼ ਕੀਨ ਸੈਨ ਜਾਏ ਰਹਿਣ ਕੋ
ਜਾ ਕੇ ਸਾਰੇ ਹੋਰ ਵੀ ਨਗਰ ਨਿਵਾਸੀ ਵਸੇ ਨੇ ਤੇ ਉੱਥੇ ਜਾ ਕੇ ਰਾਤ ਨੂੰ ਆਰਾਮ ਕੀਤਾ।
ਗੁਰੂ ਗੁਣ ਗਾਵੇ ਸਤਨਾਮ ਸਭ ਧਿਆਵੇ
ਸਾਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣ ਗਾਉਂਦੇ ਨੇ ਤੇ ਨਾਲ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਸਿਵ ਸੰਗ ਸੁਖ ਪਾਵੇ ਜੋ ਅਲਾਵੇ ਹਮੇ ਭੈ ਨਾ ਕੋ
ਲੋ ਸਾਰੇ ਸਿੱਖਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਕੀਰਤਨ ਕਰੋ ਤੇ ਵਾਹਿਗੁਰੂ ਦਾ ਸਿਮਰਨ ਕਰੋ ਤੇ ਤੁਸੀਂ ਸਾਰੇ ਸੁੱਖ ਪ੍ਰਾਪਤ ਕਰੋਗੇ ਤੇ ਉਹ ਕਹਿੰਦੇ ਨੇ ਵੀ ਸਾਨੂੰ ਕੋਈ ਕਿਸੇ ਦਾ ਡਰ ਨਹੀਂ ਹੈ ਕਿਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕੌਤਕ ਕੀਤਾ ਹੈ ਬਾਬਾ ਜੀ ਦੇ ਬ੍ਰਹਮ ਗਿਆਨੀ ਮਹਾਂਪੁਰਖ ਦੇ ਬਚਨਾਂ ਨੂੰ ਪੂਰਾ ਕਰਨ ਦੇ ਲਈ ਉਹ ਪ੍ਰਸੰਗ ਆਪ ਸੰਗਤਾਂ ਨੇ ਸੁਣਿਆ ਹੈ ਤੇ ਬਾਕੀ ਭਾਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪਿੱਛੇ ਮਾਤਾ ਗੰਗਾ ਜੀ ਨੂੰ ਜੋ ਮਹਾਂਪੁਰਖਾਂ ਦੀ ਮਹਿਮਾ ਕਰਕੇ ਸਮਝਾਈ ਉਹ ਪ੍ਰਸੰਗ ਵੀ ਆਪ ਸੰਗਤਾਂ ਨੇ ਸਰਵਣ ਕੀਤੇ ਨੇ। ਹੁਣ ਜੋ ਅੱਗੇ ਪ੍ਰਸੰਗ ਆਵੇਗਾ ਉਹ ਸੰਗਤਾਂ ਨੇ ਕੱਲ੍ਹ ਨੂੰ ਸਮੇਂ ਸਿਰ ਪਹੁੰਚ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਸੋ ਹੁਣ ਕਥਾ ਦਾ ਸਮਾਂ ਸੰਪੂਰਨ ਹੋਇਆ ਹੈ। ਢਾਡੀ ਸਿੰਘ ਆ ਗਏ ਨੇ ਉਹਨਾਂ ਦੇ ਪਾਸੋਂ ਆਪਾਂ ਇਤਿਹਾਸ ਸੁਣਨਾ ਹੈ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਬੁਲਾਓ ਫਤਿਹ।
ਵਾਹਿਗੁਰੂ ਜੀ। ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।